ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਏ ਗੁਰੂ ਦੇਵ ਗੁਰੂ ਖਾਲਸਾ ਸਾਹਿਬ ਸਿੰਘ ਜੀ ਆਓ ਪਿਆਰ ਸਤਿਕਾਰ ਸਾਹਿਬ ਫਤਿਹ ਉਚਾਰਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਸਥਾਨ ਅਚਲ ਨਗਰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਬਿਰਾਜਮਾਨ ਹਨ ਸੰਗਤਾਂ ਨੂੰ ਉਪਦੇਸ਼ ਕਰ ਰਹੇ ਨੇ ਬਹਾਦਰ ਸ਼ਾਹ ਮਿਲਣ ਤੋਂ ਬਾਅਦ ਵਿਦਾਇਗੀ ਲੈ ਕੇ ਚਲਿਆ ਗਿਆ ਹੈ ਸੋ ਜਾਣ ਲੱਗਿਆ ਸਤਿਗੁਰੂ ਮਹਾਰਾਜ ਦੇ ਨਾਲ ਰਹਿਣ ਵਾਲੇ ਇੱਕ ਪਠਾਨ ਨੂੰ ਇਸ ਤਰ੍ਹਾਂ ਦੀ ਪ੍ਰੇਰਣਾ ਦੇ ਦਿੱਤੀ ਹੈ ਕਿ ਜਿਸ ਪ੍ਰਕਾਰ ਤੇਰੇ ਜੋ ਇਹਨਾਂ ਦੇ ਦਾਦਾ ਜੀ ਸਨ ਉਹਨਾਂ ਨੇ ਪਹਿਲੇ ਖਾਨ ਨੂੰ ਭਾਵ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਮਾਰਿਆ ਸੀ ਸੋ ਤੈਨੂੰ ਬਦਲਾ ਲੈਣਾ ਚਾਹੀਦਾ ਹੈ ਸੋ ਇਸ ਤਰ੍ਹਾਂ ਅੰਤਰੀ ਪ੍ਰੇਰਣਾ ਦਾ ਕਿਸੇ ਨੂੰ ਗਿਆਨ ਨਹੀਂ ਹੈ ਸੋ ਇਸ ਪ੍ਰਕਾਰ ਇਤਿਹਾਸ ਦੀ ਖੋਜ ਤੋਂ ਪਤਾ ਲੱਗਦਾ ਹੈ ਕਿ ਬਹਾਦਰ ਸ਼ਾਹ ਨੇ ਇਹ ਗੁਲ ਖਾਂ ਦੇ ਮਰਨ ਤੋਂ ਬਾਅਦ ਜੋ ਖਿਲਤ ਦਿੱਤੀ ਸੀ ਉਹ ਵਿੱਚੋਂ ਵਿੱਚ ਇਹਨਾਂ ਦਾ ਆਪਣਾ ਹੀ ਬੰਦਾ ਸੀ ਜੋ ਵਜੀਦੇ ਨੇ ਪਹਿਲਾਂ ਤੋਂ ਹੀ ਭੇਜਿਆ ਹੋਇਆ ਸੀ ਇੱਥੇ ਹੌਲੀ ਹੌਲੀ ਵਿਸ਼ਵਾਸ ਪਾਤਰ ਬਣ ਕੇ ਮੌਕੇ ਦੀ ਤਾੜ ਵਿੱਚ ਬੈਠਾ ਸੀ ਕਿਉਂਕਿ ਇਹ ਗੱਲਾਂ ਬਾਅਦ ਵਿੱਚ ਖੋਜ ਵਿੱਚ ਨਿਕਲੀਆਂ ਹਨ ਕਿ ਇਹਨਾਂ ਨੂੰ ਇਹਨਾਂ ਦੇ ਪਰਿਵਾਰ ਨੂੰ ਖਿਲਤ ਮਿਲੀ ਸੀ ਬਾਅਦ ਵਿੱਚ ਬਹਾਦਰ ਸ਼ਾਹ ਨਹੀਂ ਸੀ ਚਾਹੁੰਦਾ ਕਿਉਂਕਿ ਉਹਨੇ ਜਦੋਂ ਦੇਖਿਆ ਕਿ ਬੰਦੇ ਬਹਾਦਰ ਨੇ ਪੰਜਾਬ ਦੇ ਅੰਦਰ ਤਰਥੱਲੀ ਮਚਾ ਦਿੱਤੀ ਹੈ ਰਾਜਨੀਤਿਕ ਲੋਕਾਂ ਨੂੰ ਤਕੜੇ ਲੋਕਾਂ ਤੋਂ ਵੀ ਆਪਣਾ ਵੀ ਖਤਰਾ ਹੁੰਦਾ ਸੋ ਇਸ ਤਰ੍ਹਾਂ ਖਤਰਾ ਭਾਂਪਦਿਆਂ ਹੋਇਆ ਇਸ ਬੰਦੇ ਨੂੰ ਚੁੱਪ ਚੁਪੀਤੇ ਪ੍ਰੇਰਣਾ ਦੇ ਕੇ ਆਪ ਚਲਿਆ ਗਿਆ ਸੀ ਸੋ ਇਸੇ ਤਰ੍ਹਾਂ ਹੀ ਇਹ ਬੰਦੇ ਨੇ ਮੌਕਾ ਤਾੜ ਕੇ ਸਤਿਗੁਰੂ ਮਹਾਰਾਜ ਕਿਉਂਕਿ ਜਾਣੀ ਜਾਣ ਸਨ ਵੀ ਇਹਨੂੰ ਕੀ ਪ੍ਰੇਰਣਾ ਹੋਏਗੀ ਹੈ ਤਾਂਹੀਓ ਸਤਿਗੁਰੂ ਨੂੰ ਵਾਰ ਵਾਰ ਕਹਿੰਦੇ ਸੀ ਕਿ ਜਿਹੜਾ ਆਪਣੇ ਵੱਡਿਆਂ ਦਾ ਬਦਲਾ ਨਾ ਲਵੇ ਲਾਹਨਤ ਉਹਦੇ ਤੇ ਵਾਰ ਵਾਰ ਇਸ ਤਰ੍ਹਾਂ ਦੀ ਪ੍ਰੇਰਣਾ ਕਰਦੇ ਸਨ ਇਸ ਤਰ੍ਹਾਂ ਦੇ ਕੌਤਕ ਗੁਰਾਂ ਨੇ ਆਪ ਹੀ ਵਰਤਾਏ ਹਨ ਆਓ ਪਿਆਰ ਨਾਲ ਅੱਗੇ ਸ਼ਰਵਣ ਕਰਦੇ ਹਨ ਕਿਸ ਪ੍ਰਕਾਰ ਚੌਂਪਰ ਖੇਡ ਕੇ ਉਹਨੂੰ ਇਨਾਮ ਦਿੰਦੇ ਨੇ ਸੋ ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਦੇ ਮੋਹਰਾਂ ਦਿੰਦੇ ਨੇ ਕਦੇ ਰੁਪਈਏ ਦਿੰਦੇ ਨੇ ਸ਼ਰਵਣ ਕਰਦੇ ਹਾਂ ਕਿਸ ਤਰ੍ਹਾਂ ਪ੍ਰੇਰਣਾ ਦਿੰਦੇ ਹਨ ਪਿਆਰ ਸਤਿਕਾਰ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ
ਦੋਹਰਾ ਉਰਪਾਲੀ ਮੈਂ ਬਸਤ ਦੁਆ ਗੁਰ ਕੇ ਸਿੱਖ ਸੁਜਾਨ
ਸਤਾਲੀ ਨਗਰ ਹੈ ਨੰਦੇੜ ਤੋਂ 500 ਮੀਲ ਉੱਤਰ ਦਿਸ਼ਾ ਨੂੰ ਪੈਂਦਾ ਜੋਧਪੁਰ ਤੋਂ ਅੱਗੇ ਉਜੈਨ ਤੋਂ ਅੱਗੇ 250 ਮੀਲ ਇਹ ਪੈਂਦਾ ਜਾ ਕੇ ਉੱਥੋਂ ਦੇ ਵਸਣ ਵਾਲੇ ਦੋ ਗੁਰ ਸਿੱਖ ਪ੍ਰੇਮੀ ਸਤਿਗੁਰੂ ਮਹਾਰਾਜ ਦੇ ਦਰਸ਼ਨਾਂ ਨੂੰ ਆਏ
ਵਾਹਿਗੁਰੂ ਕੇ ਸਿੱਖ ਸੁਜਾਨ ਦਰਸ਼ਨ ਗੁਰ ਅਭਿਲਾਖਤੀ ਭਾਰਤ ਪ੍ਰੇਮ ਮਹਾਨ
ਗੁਰਾਂ ਦੇ ਦਰਸ਼ਨਾਂ ਦੀ ਅਭਿਲਾਖਾ ਕਰਦੇ ਨੇ ਅਤੇ ਮਨ ਦੇ ਅੰਦਰ ਜਿਨ੍ਹਾਂ ਦੇ ਬਹੁਤ ਹੀ ਪਿਆਰ ਹੈ
ਸੋ ਚੱਲ ਕਰ ਸ੍ਰੀ ਪ੍ਰਭ ਠਿਗ ਆਏ ਦੁਆ ਜਮ ਦਰ ਕੋਰ ਕੋ ਲਿਆਏ
ਉਹ ਚੱਲ ਕਰਕੇ ਮਹਾਰਾਜ ਜੀ ਦੇ ਪਾਸ ਆਏ ਨੇ ਅਤੇ ਦੋ ਜੰਦਰਾਂ ਸ੍ਰੀ ਸਾਹਿਬਾ ਸੁੰਦਰ ਲੈ ਕਰਕੇ ਗੁਰਾਂ ਦੇ ਪਾਸ ਆਏ
ਕੰਚਨ ਲਿਪਤ ਚਾਰੋ ਚਮਕੰਤੇ ਉੱਤਮ ਲੋ ਫੁਲਾ ਗਨਵੰਤੇ
ਭੇਟਾਂ ਦੇ ਰੂਪ ਵਿੱਚ ਲੈ ਕੇ ਆਏ ਨੇ ਉੱਤੇ ਸੋਨਾ ਲੱਗਿਆ ਹੋਇਆ ਸੋਹਣਾ ਅਤੇ ਬਹੁਤ ਹੀ ਫੁਲਾਦ ਸੱਤ ਧਾਤਾਂ ਦਾ ਬਣਿਆ ਹੋਇਆ ਸੁੰਦਰ ਕੁੱਟ ਕੁੱਟ ਕੇ ਇੱਕ ਮਣ ਕੱਚਾ ਲੋਹਾ 16 ਕਿਲੋ ਦੇ ਕਰੀਬ ਹੁੰਦਾ ਉਹਨੂੰ ਕੁੱਟ ਕੁੱਟ ਕੇ ਜਦੋਂ ਸਾਰ ਤੱਕ ਲੋਹਾ ਕਿਲੋ ਰਹਿ ਜਾਵੇ ਬਾਕੀ ਕੁੱਟਦਿਆਂ ਕੁੱਟਦਿਆਂ ਤਾਂ ਇਸ ਤਰ੍ਹਾਂ ਇੱਕ ਬਹੁਤ ਤਿੱਖੀ ਧਾਰ ਦੀ ਤਲਵਾਰ ਬਣਦੀ ਹੈ ਇਹ ਭੇਟਾ ਲੈ ਕੇ ਆਏ
ਪੀਛਨ ਪੀਛਨ ਕਰੀ ਨਰੀਛਨ ਪਏ ਪ੍ਰਸੰਨ ਕਿਰਪਾ ਤਰ ਇਛਨ
ਬਹੁਤ ਤਿੱਖੀ ਹੈ ਬੜੀ ਭਿਆਨਕ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਨਿਗਾਹ ਨਾਲ ਦੇਖਿਆ ਔਰ ਕਿਰਪਾ ਦ੍ਰਿਸ਼ਟੀ ਕੀਤੀ ਸਤਿਗੁਰੂ ਜੀ ਨੇ ਇਤਨੇ ਪਿਆਰ ਨਾਲ ਸ਼ਸਤਰ ਜਿਹੜਾ ਉਹ ਬਣਾ ਕੇ ਲਿਆਂਦਾ ਹੈ
ਪੂਰੀ ਕਾਮਨਾ ਸਿੱਖਣ ਕੇਰੇ ਤਿੰਨ ਉੱਪਰ ਕਰ ਖੁਸ਼ੀ ਵਡੇਰੇ
ਔਰ ਸਿੱਖਾਂ ਦੀ ਕਾਮਨਾ ਪੂਰੀ ਕੀਤੀ ਹੈ ਕਿਉਂਕਿ ਉਨ੍ਹਾਂ ਨੇ ਸੁੰਦਰ ਸ਼ਸਤਰ ਭੇਟਾ ਕੀਤੇ ਨੇ ਇਸ ਕਰਕੇ ਉਨ੍ਹਾਂ ਉੱਤੇ ਪ੍ਰਸੰਨ ਹੋਏ ਹਨ
ਇਤਨੇ ਮੈਂ ਪਠਾਨ ਚੱਲ ਆਇਓ ਫਿਰ ਹੋਏ ਸਨਮੁਖ ਸੀਸ ਚੁਕਾਇਓ
ਇਹਨਾਂ ਨੂੰ ਵੀ ਪਠਾਨ ਚੱਲ ਕੇ ਆਇਆ ਨੇੜੇ ਹੋ ਕੇ ਗੁਲਖਾਂ ਨੇ ਮਹਾਰਾਜ ਨੂੰ ਸੀਸ ਚੁਕਾਇਆ
ਸਾਦਰ ਨਿੱਟ ਬਿਠਾਵਨ ਕੀਨਾ ਜਮਦਰ ਤਿਸਕੇ ਕਰ ਮੈਂ ਦੀਨਾ
ਸਹਿਤ ਆਦਰ ਸਤਿਕਾਰ ਨਾਲ ਕੋਲ ਬਿਠਾ ਲਿਆ ਜਮਦਰ ਉਹਦੇ ਹੱਥ ਦੇ ਵਿੱਚ ਪਕੜਾ ਦਿੱਤੀ ਹੈ
ਗੁਲਖਾਂ ਦੇਖ ਵਾਰ ਕੋ ਕਹਿ ਕਰੈ ਨਿਜ ਸ਼ਤਰਨ ਕੇ ਪ੍ਰਾਨਨ ਹਰੈ
ਕਹਿਣ ਲੱਗੇ ਗੁਲਖਾਂ ਦੇਖ ਕੇ ਦੱਸਦਾ ਹੋਈ ਕਿ ਕਿੰਨੇ ਵਾਰ ਇਸ ਨਾਲ ਕਿਤਨੇ ਵਾਰ ਕੀਤੀਆਂ ਬੰਦਾ ਜਿਹੜਾ ਹੈ ਉਹ ਮਰ ਸਕਦਾ ਉਹਦੇ ਪ੍ਰਾਣ ਨਿਕਲ ਸਕਦੇ ਹਨ
ਲਗੇ ਕਾਵ ਕੇ ਸਨਮੁਖ ਹੋਏ ਵਾਰ ਕਰੈ ਕੈਦੂ ਨੈ ਸੋਏ
ਕਹਿੰਦੇ ਜੇ ਵੈਰੀ ਨੂੰ ਇਸਦਾ ਜ਼ਖਮ ਲੱਗ ਜਾਵੇ ਤਾਂ ਕੀ ਉਹ ਸਾਹਮਣੇ ਹੋ ਕੇ ਉਲਟਵਾਂ ਵਾਰ ਕਰ ਸਕਦਾ ਹੈ ਕਿ ਨਹੀਂ ਭਾਵ ਇਸਦਾ ਜ਼ਖਮ ਖਾ ਕੇ ਵਾਰ ਕਰਨ ਦੀ ਤਾਕਤ ਉਸ ਵਿਚ ਰਹੇਗੀ ਕਿ ਉਹ ਮਰ ਜਾਵੇਗਾ
ਸੁਣ ਪਠਾਨ ਇਮ ਬਾਤ ਬਖਾਨਾ ਅਸ ਜਮਦਰ ਜੇ ਹੋਏ ਮਮ ਪਾਨਾ
ਹੁਣ ਕਿ ਪਠਾਨ ਨੇ ਇਸ ਤਰ੍ਹਾਂ ਇਹ ਰਾਤ ਕਿਹਾ ਕਿ ਜੇ ਇਹੀ ਜੀ ਜਮਦਰ ਮੇਰੇ ਕੋਲ ਹੋਵੇ ਮੇਰੇ ਹੱਥ ਵਿਚ
ਮਲ ਤੇ ਕਰੋ ਵਾਰ ਇਕ ਐਸੇ ਉਕਸਨ ਦਿਓ ਨਹੀਂ ਰਿਪ ਕੈਸੇ
ਐਸਾ ਮੈਂ ਜ਼ੋਰ ਦੇ ਨਾਲ ਵਾਰ ਕਰਾਂ ਜੇ ਮੇਰੇ ਹੱਥ ਚ ਇਹ ਜੀ ਜੰਦਰ ਹੋਵੇ ਮੈਂ ਦੁਬਾਰਾ ਅਗਲੇ ਨੂੰ ਉਕਸਣ ਨਹੀਂ ਦਿੰਦਾ ਦੁਸ਼ਮਣ ਨੂੰ ਪਾਣੀ ਨਹੀਂ ਮੰਗਣ ਦਿਆਂਗਾ ਇਹ ਨੋਟ ਕਰਨ ਵਾਲੀ ਗੱਲ ਹੈ ਕਿਉਂਕਿ ਇਹਦੇ ਮਨ ਵਿਚ ਪਹਿਲਾਂ ਹੀ ਇਹ ਪਾਪ ਸੀ ਪਹਿਲਾਂ ਹੀ ਸਿਖਾ ਕੇ ਭੇਜਿਆ ਹੋਇਆ ਸੀ ਸਤਿਗੁਰੂ ਜਾਣੀ ਜਾਣ ਨੇ ਇਹ ਘੱਟੋ ਘੱਟ ਗੁਰੂ ਸਾਹਿਬ ਤੇ 3 ਵਾਰੀ ਵਾਰ ਕਰੇਗਾ ਪਹਿਲਾਂ 2 ਵਾਰ ਇਸੇ ਜਮਦਰ ਨਾਲ ਕਰੇਗਾ ਤੀਜੀ ਵਾਰੀ ਵੀ ਉੱਥੇ ਨਿਸ਼ਾਨੇ ਸਿਰ ਨਹੀਂ ਗੱਲ ਬਣੇਗੀ ਫਿਰ ਸਤਿਗੁਰੂ ਦੂਸਰੀ ਜਮਦਰ ਮੇਲ ਨੂੰ ਸਮਾਪਤ ਕਰਨਗੇ ਤਾਂ ਕਹਿ ਰਹੇ ਨੇ ਇਹਨੂੰ ਝੂਠਾ ਪਾਉਣਗੇ ਕਹਿੰਦੇ ਬਸ ਇੱਕੋ ਵਾਰ ਕਰਕੇ ਬੰਦਾ ਮਰ ਜਾਂਦਾ ਕਹਿੰਦਾ ਹਾਂ ਜੀ ਮੈਂ ਜੇ ਮੇਰੇ ਹੱਥ ਚ ਹੋਵੇ ਤਾਂ ਮੈਂ ਇੱਕੋ ਵਾਰ ਨਾਲ ਹੀ ਦੁਸ਼ਮਣ ਨੂੰ ਖਤਮ ਕਰ ਸਕਦਾ ਹਾਂ
ਉੱਤਮ ਲੋਹਾ ਲਖੀਅਤ ਖਰੈ ਨਹੀਂ ਤਾਰ ਪਰ ਠਹਿਰਤ ਕਰੈ
ਇਹ ਬਹੁਤ ਹੀ ਉੱਤਮ ਲੋਹਾ ਜਾਣਿਆ ਜਾਂਦਾ ਤਿੱਖਾ ਸੋ ਧਾਰ ਦੇ ਉੱਤੇ ਕੁਛ ਠਹਿਰ ਨਹੀਂ ਸਕਦਾ ਜੇ ਸਾਹਮਣੇ ਕੋਈ ਚੀਜ਼ ਆ ਜਾਵੇ ਭਾਵੇਂ ਕਿੱਡਾ ਹੀ ਤਕੜਾ ਹੋਵੇ ਲੋਹਾ ਇਹ ਤਾਂ ਲੋਹੇ ਨੂੰ ਵੀ ਵੜ ਦਿੰਦੀ ਹੈ
ਇਸ ਤੇ ਵਾਰ ਬਹੁਤ ਕਿਆ ਕਰੈ ਲਗੈ ਏਕ ਤੇ ਸ਼ਤਰੂ ਮਰੈ
ਇਹਦੇ ਨਾਲ ਬਹੁਤੇ ਵਾਰ ਦੁਸ਼ਮਣ ਤੇ ਕੀ ਕਰਨੇ ਨੇ ਇਹ ਤਾਂ ਇੱਕੋ ਵਾਰੀ ਮਾਰੀ ਨਾ ਇੰਨੀ ਤਿੱਖੀ ਹੈ ਕਿ ਦੁਸ਼ਮਣ ਦੇ 2 ਟੋਟੇ ਕਰ ਦੇਵੇਗੀ
ਜਮਦਰ ਤਿਮੀ ਨਿੱਟ ਰਖਾਇਓ ਹਿਤ ਖੇਲਣ ਚੋਪਣ ਵਾਇਓ
ਫਿਰ ਸਤਿਗੁਰੂ ਜੀ ਨੇ ਆਪਣੇ ਕੋਲ ਜਮਦਰ ਰਖਵਾ ਲਈਆਂ ਦੋਵੇਂ ਔਰ ਪਿਆਰ ਸਤਿਕਾਰ ਨਾਲ ਚੌਂਪੜ ਜਿਹੜਾ ਹੁੰਦਾ ਹੈ 4 ਪੱਲਾ ਕੱਪੜਾ ਜਿਹਦੇ ਤੇ ਰਾਜੇ ਮਹਾਰਾਜੇ ਵੀ ਖੇਡਦੇ ਨੇ ਇਸ ਤਰ੍ਹਾਂ ਸਤਿਗੁਰੂ 6ਵੇਂ ਪਾਤਸ਼ਾਹ ਨੇ ਵੀ ਇੱਕ ਪਠਾਨ ਨਾਲ ਖੇਡਿਆ ਸੀ ਉਹ ਚੌਂਪੜ ਜਦੋਂ ਲੜ ਕੇ ਆਇਆ ਸੀ ਉਹ ਤਾਂ ਗੁਰਾਂ ਨੇ ਉਹਨੂੰ ਬਖਸ਼ਿਸ਼ ਕਰਕੇ ਵੀ ਤੋਰਿਆ ਸੀ ਇਹਨੂੰ ਚੌਂਪੜ ਦੇ ਨਾਲ ਖੇਡਿਆ ਕੱਪੜਾ ਵਿਛਾ ਲਿਆ
ਲਾਗੇ ਡਲ ਆਪਸ ਮੈਂ ਗੇਰਨ ਇਤੈ ਉਤੈ ਮਰਦਨ ਕੋ ਫੇਰਨ
ਉਹ 6 ਨੰਬਰਾਂ ਵਾਲੀ ਗੀਟੀ ਜੀ ਸਿੱਟਦੇ ਨੇ ਬਾਰ ਬਾਰ ਅਤੇ ਮਰਦਾਂ ਨੂੰ ਉਧਰ ਉਧਰ ਕਰਦੇ ਹਨ
पर दाव को नरदी उठावे मारत मुक्ते बात अलावे।
तो जो इधर उधर करते ने नरदा फिर जो नरद मर जाती है चुकते ने अपने दाव के उत्ते ला के जो नरद न उठाते ने मार के तो महाराज फिर मुख वचन कहने उन्होंने उठाने वेले
पिता पितामा पलटा लेना थूक जन्म तिसके सुत गेना।
जल मार देंगे एक नर्द न चुकन वे फिर इं कहते ने कि उसने पुत्र ना जाने अपने प्यो का जिहड़ा दादे का बदला ना लवे जिहड़ा अपने पिता का बदला ना लवे। असल तो महाराज बहादुर शाह वाली गल कह रहे थे बहादुर शाह चोरी छुपे कह के गया सी क्योंकि वह कोई श्रद्धालु नहीं सी गुरु घर का वो उपरों उपरों से सारा काम उहदा विचों महाराज तो डरदा सी भी जे थोड़े दिनों च बंदे बहादुर ने पंजाब जित लिया कितने इन्हों का मूड ना बदल जाए कितने होर ना सारा ही हिंदुस्तान जित लैन मैनू मार देन। इस करके अंदरों महाराज नालों खार खांदा सी चाहता सी कि कोई यह जा नजदीकी बंदा मिले जिदे राही मैं महाराज ते वार करवावां।
हाथ शस्त्र शत्रु ठिगोए मारे ने कपूत सोए।
महाराज कहने दुश्मन को हाथ च शस्त्र होवे ते कोल दुश्मन होवे दूसरा ते फिर जे उहदे शस्त्र ना मारे वो कपूत ना हो तो होर की अपने प्यो का पुत नहीं वह तो कपुत्र हो गया।
इम सुन खान पे मन लै रहे हो मोहे मोहे सुनाए रिसावत ले
सुन के गुल खां बेमन हो गया उदास हो गया कि महाराज मैनू सुना सुना के गुस्सा चढ़ाई जाते हैं।
इनो पितामे मोर पितामा रण मैं मार पठ्यो जम तामा।
इन्होंने पितामा दादा जी गुरु हरगोबिंद साहब महाराज ने मेरे पितामा पेंदे खां मार के मैदाने जंग दे विच ये कवि जी ने आप तो उदो लिखिया सी कि बेस्तां नूं भेज दिता क्योंकि जिहड़ा महाराज के हथों मरदा कोई भी वह बेस्तां नूं जांदा तो इस करके पर क्योंकि गोलखां यह समझदा कि मेरे पिता नूं मार के ये जिहड़ा जमदूतां दे घर नरकां दे विच भेज दिता मेरे पितामे नूं।
सो सिमरत अरमो सुनावै क्या कारण कुछ लख्यो न जावै।
ओ याद कर करके मैनू सुणाउंदे ने ये की कारण है मैनू क्यों कहंदे ने क्यों सतगुरु जदों जाणी जाण हुंदे ने अंतरजामी सरब दे सामने कोई बंदा कोई संकल्प लैके आ जावे ता सतगुरु जी उहदे संकल्प नूं बुझ के उहदे मुंह उत्ते सुणाउंदे रहिंदे ने।
जथा जोग पाखें बच भला होए कपूत जो लै न बदला।
ये जथा जोग भला बचन कहंदे ने भी जिहड़ा कपुत्र हुंदा है उह बदला नहीं लैंदा।
इत्यादक विचार बोरे ने मारन को निश्चय लयो।
इत्यादक बहुत विचारदा रहा पर मारन वास्ते मन दे अंदर हिम्मत नहीं पैंदी क्योंकि इस बारे भी हुण 10-15 इतिहासकारां ने अड अड रैन दित्तियां ने कि शुरू तो लैके जदों महाराज सरहंद वाले पासों चले सी इधरों ये कई पठान नाल वाले सी विचे विच रलदे रलदे इत्थे तक आए ये अपना औरंगजेब दे खानदान विचों एक उहदा सजादा होया उहने तां इउं लिखिया कहिंदा ये नाल उत्थों रलिया रलदा रलदा 10वें पातशाह तक किसे तरीके पहुंचया। बहादुर शाह ने इन्हू प्रेरिया इस तरीके नाल ये बंदे ने अपना बदला लिया के
एक दोए बाजी खेल हटाई उन चोपर को दीन उठाए।
एक दो बाजिया खेड के फिर गेंद हटा दिती फिर चौंपड़ जिहड़ी चक दिती उथों।
हाथ शस्त्र होए हाथ शस्त्र शत्रु होए पासे होए कपूत कर सके नासे।
फिर महाराज कहंदे ने भी हाथ विच शस्त्र होवे सामने दुश्मन होवे ते फिर ना मारे फिर तो कपुत्र गिणिया जांदा है।
जे कुलीन तारत ने काला ਮਾਰ ਲੇਤ ਹੈ ਕਰਤੇ ਉਤਾਲਾ।
ਸੋ ਇਸ ਕਰਕੇ ਕਹਿੰਦੇ ਉਹ ਸਮਾਂ ਨੂੰ ਟਾਲਦੇ ਜਿਹੜੇ ਸਿਆਣੇ ਨੇ, ਉਹ ਤਾਂ ਮੌਕਾ ਦੇਖ ਕੇ ਆਪਣੇ ਦੁਸ਼ਮਣ ਨੂੰ ਮਾਰ ਹੀ ਦਿੰਦੇ ਹਨ।
ਸੁਣ ਪਠਾਨ ਕਹਿ ਕੋਟ ਘਨੇਰੇ ਜਥਾ ਸਰਪ ਸੁਪਤੇ ਕਛੂ ਛੇਰੇ।
ਸੁਣ ਕੇ ਪਠਾਨ ਨੂੰ ਅੰਦਰੇ ਅੰਦਰ ਹੀ ਬੜਾ ਗੁੱਸਾ ਚੜ ਰਿਹਾ, ਜਿਵੇਂ ਕੋਈ ਸੱਪ ਦੀ ਚੂਛ ਤੇ ਪੈਰ ਰੱਖ ਦੇਵੇ ਸੁੱਤੇ ਪਏ ਦੇ, ਫਿਰ ਉਹ ਬਹੁਤ ਖਿੱਝ ਜਾਂਦਾ ਹੈ।
ਜਿਮ ਗਜ ਖੂਨੀ ਤੋਮਰ ਪ੍ਰੇਰੇ ਕੰਕਰ ਸੋ ਜਿਮ ਕੇਹਰ ਛੇਰੇ।
ਜਿਵੇਂ ਕਹਿੰਦੇ ਨੇ ਹਾਥੀ ਨੂੰ ਬਰਛਿਆਂ ਨਾਲ ਪ੍ਰੇਰਦੇ ਨੇ ਮਾਰ ਮਾਰ ਕੇ, ਅਤੇ ਜਿਵੇਂ ਸੁੱਤੇ ਹੋਏ ਸ਼ੇਰ ਦੇ ਰੋੜਾ ਮਾਰੇ ਕੋਈ ਚੁੱਕ ਕੇ ਤੇ ਫਿਰ ਸ਼ੇਰ ਉਹਦੇ ਮਗਰੀ ਪਵੇਗਾ, ਇਉਂ ਸਤਿਗੁਰੂ ਉਹਦੇ ਅੰਦਰਲੇ ਨੂੰ ਜਗਾ ਰਹੇ ਨੇ।
ਤਿਮ ਪਠਾਣ ਲੇ ਦੀਰਗ ਸਵਾਸਾ ਸੋਚਿਤ ਰਿਹੋ ਤਉ ਗੁਰ ਪਾਸਾ।
ਪਠਾਣ ਡੂੰਘੇ ਸਵਾਸ ਲੈਂਦਾ ਹੈ, ਸੋਚਦਾ ਮਹਾਰਾਜ ਦੇ ਕੋਲ ਬੈਠ ਕੇ।
ਜਾਨਾ ਸਮਾਂ ਜਾਨ ਕੋ ਧਾਮੂ ਉੱਠਿਓ ਕੋ ਦ੍ਰਿੜਕੀਨ ਸਲਾਮੂ।
ਸੋ ਜਾਣਿਆ ਸਮਾਂ ਘਰ ਜਾਣ ਦਾ, ਉੱਠਿਆ ਤਾਂ ਗੁੱਸੇ ਚ ਬੜੀਆਂ ਅੱਖਾਂ ਹੋਰ ਤਾਂ ਲਾਲ ਜਿਹੀਆਂ ਕਰਕੇ, ਪਰ ਮਹਾਰਾਜ ਵੱਲ ਕਹਿਰੀ ਨਿਗਾਹ ਜੀ ਨਾਲ ਝਾਕ ਕੇ ਸਲਾਮ ਕਰਕੇ ਚਲਿਆ ਗਿਆ।
ਸਮੁੱਖ ਨਾ ਦੇਖ ਸਕੈ ਮਨ ਫਿਰਿਓ ਤਬੈ ਇਨਾਮ ਦਿਵਾਵਨ ਕਰਿਓ।
ਸਨਮੁੱਖ ਨਹੀਂ ਦੇਖ ਸਕਦਾ ਕਿਉਂਕਿ ਮਨ ਫਿਰ ਗਿਆ, ਸਾਹਮਣੇ ਝਾਕਣਾ ਤਾਂ ਬਹੁਤ ਔਖਾ ਸੀ ਮਹਾਰਾਜ ਜੀ ਦੇ। ਫਿਰ ਗੁਰੂਆਂ ਨੇ ਕਿਹਾ ਲਿਆਓ ਇਨਾਮ, ਉਥੋਂ ਇਨਾਮ ਲਿਆ ਕੇ ਇਹਨੂੰ ਦੇਣਾ ਕਰੋ।
ਪੰਜ ਰਜਤ ਪਰ ਲੈ ਚੱਲ ਆਇਓ ਚਿਤ ਚਿੰਤਾ ਵੱਡ ਨਦੀ ਬਹਾਇਓ।
5 ਰੁਪਈਏ ਇਨਾਮ ਲੈ ਕੇ ਚਲੇ ਆਇਆ, ਪਰ ਚਿੰਤਾ ਦੀ ਨਦੀ ਦੇ ਵਿੱਚ ਡੁੱਬਿਆ ਹੋਇਆ ਆਇਆ ਹੈ।
ਬੈਠਿਓ ਜਨਨੀ ਕੇ ਠਿਗ ਜਾਇਓ ਮੈਂ ਬੋਲਤ ਮਨ ਮਨੋ ਹਰਾਇਓ।
ਬੈਠਿਆ ਆ ਕਰਕੇ ਮਾਤਾ ਆਪਣੀ ਦੇ ਕੋਲ ਘਰ ਆ ਗਿਆ, ਬੋਲਦਾ ਨਹੀਂ ਹੈ ਮਨ, ਜਿਵੇਂ ਕੋਈ ਬੰਦਾ ਹਾਰ ਕੇ ਆਇਆ ਹੁੰਦਾ ਉਸ ਤਰ੍ਹਾਂ ਟੁੱਟੇ ਜੇ ਦਿਲ ਦੇ ਨਾਲ ਆ ਕੇ ਬੈਠਾ।
ਨਹੀਂ ਬਦਨ ਬੂਜਤ ਹੈ ਬੂਜਤ ਹੇ ਸੁਤ ਕਿਉਂ ਮਾਨੋ ਕਹਾਂ ਬਿਗਾੜੇ ਕਾਰਜ ਕਨੋ।
ਮਾਤਾ ਪੁੱਛਣ ਲੱਗੀ ਇਹ ਪੁੱਤਰ ਕਿਉਂ ਅਣਮਨਾ ਜਿਹਾ ਹੋ ਕੇ ਬੈਠਾ ਟੁੱਟੇ ਮਨ ਨਾਲ, ਕੀ ਗੱਲ ਹੋ ਗਈ, ਕੋਈ ਜ਼ਿਆਦਾ ਵੱਡਾ ਕੰਮ ਖਰਾਬ ਹੋ ਗਿਆ, ਕੀ ਵਿਚਾਰ ਕਰਦਾ ਬੈਠ ਕੇ।
ਨਹੀਂ ਬਦਨ ਪੂਰਬ ਸਮਹੇਰੋ ਚਿੰਤਾ ਬਸੀ ਕਹਾਂ ਚਿਤ ਤੇਰੋ।
ਪਹਿਲਾਂ ਵਰਗਾ ਮੂੰਹ ਨਹੀਂ ਹੈ ਤੇਰਾ, ਅੱਜ ਖਿੜਿਆ ਖਿੜਿਆ ਖੁਸ਼ ਖੁਸ਼ ਉਦਾਸੀ ਚ ਬੈਠਾ ਹੈ, ਤੋ ਤੈਨੂੰ ਕੋਈ ਚਿੰਤਾ ਲੱਗੀ ਲੱਗਦੀ ਹੈ ਕਿ ਚਿੱਤ ਦੇ ਅੰਦਰ ਜ਼ਰੂਰ ਤੇਰੇ ਕੋਈ ਚਿੰਤਾ ਚਿੰਬੜੀ ਹੋਈ ਹੈ।
ਸੁਣ ਮਾਤਾ ਤੇ ਸਰਵ ਬਿਰਤੰਤ ਕਰਿਓ ਸੁਨਾਵਨ ਆਪਣੇ ਮਤੰਤ।
ਸੁਣ ਕੇ ਮਾਤਾ ਤੋਂ ਸਾਰਾ ਬਿਰਤਾਂਤ, ਫਿਰ ਇਹਨੇ ਆਪਣਾ ਮਤੰਤ ਜਿਹੜੀ ਸਲਾਹ ਸੀ ਜੋ ਮਨ ਦੇ ਅੰਦਰ ਸੀ ਇਹਦੇ ਗੱਲ ਉਹ ਸੁਣਾਈ ਹੈ।
ਹਮ ਪਠਾਣ ਕੇ ਪੂਤ ਗੁਸੈਲੇ ਸ੍ਰੀ ਗੁਰਪੂਰਬ ਬਾਤ ਚਿਤੈਲੇ।
ਕਹਿਣ ਲੱਗਿਆ ਅਸੀਂ ਮਾਤਾ ਜੀ ਪਠਾਣਾਂ ਦੇ ਪੁੱਤਰ, ਬੜੇ ਗੁਸੈਲ ਲੜਾਈ ਕਰਨ ਵਾਲੇ ਯੋਧੇ ਅਣਖੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਿਛਲੀਆਂ ਗੱਲਾਂ ਮੈਨੂੰ ਜਾਣ ਜਾਣ ਕੇ ਯਾਦ ਕਰਾਉਂਦੇ ਨੇ, ਇਸ ਕਰਕੇ ਮੈਨੂੰ ਹੋਰ ਤਾਂ ਲੱਗਦਾ।
ਬੈਨ ਬਾਨ ਤੇ ਬੀਦਨ ਕੀਨਾ ਛੇਕ ਕਰੇ ਜੇ ਮੈਂ ਕਰ ਦਿੰਨਾ।
ਬਚਨਾ ਰੂਪੀ ਤੀਰਾਂ ਨਾਲ ਮੇਰੇ ਹਿਰਦੇ ਵਿੱਚ ਉਨ੍ਹਾਂ ਨੇ ਮਾਰ ਮਾਰ ਕੇ ਛੇਕ ਕਰ ਦਿੱਤੇ ਹਨ।
ਧਾਤ ਕਰਤ ਮੈਂ ਸੋਚ ਤੁਰੇ ਕਈ ਵਾਰ ਮੋਸੋ ਅਸ ਕਰੇ।
ਸੋ ਕਈ ਵਾਰੀ ਮੈਂ ਸੋਚਦਾ ਦਾ ਲਾਵਾਂ ਆਪਣਾ, ਕਈ ਵਾਰੀ ਮੈਨੂੰ ਉਹ ਪ੍ਰੇਰੀ ਜਾਂਦੇ ਨੇ, ਕਹੀ ਜਾਂਦੇ ਨੇ, ਜਦੋਂ ਵਾਰ ਵਾਰ ਕਹੀ ਜਾਣ ਫਿਰ ਬੰਦੇ ਨੂੰ ਗੁੱਸਾ ਆ ਹੀ ਜਾਂਦਾ ਹੈ।
ਸੁਨਤ ਪਠਾਣੀ ਸੁਤ ਕੋ ਵਰਜਿਓ ਮਾਰਨ ਮਰਨੇ ਤੇ ਚਿਤ ਲਰਜਿਓ।
ਕਿਉਂਕਿ ਸੁਣ ਕੇ ਉਹ ਪਠਾਣੀ ਨੇ ਆਪਣੇ ਪੁੱਤਰ ਨੂੰ ਵਰਜਿਆ, ਨਾ ਇਸ ਤਰ੍ਹਾਂ ਨਹੀਂ ਕਰੀਦਾ ਹੁੰਦਾ, ਵੈਸੇ ਤੈਨੂੰ ਹੱਸਦੇ ਨੇ, ਲੇਕਿਨ ਤੈਨੂੰ ਰੁਪਈਏ ਦਿੰਦੇ ਨੇ, ਚਾਂਦੀ ਦੇ ਮੋਹਰਾਂ ਦਿੰਦੇ ਨੇ, ਕਿੰਨਾ ਕੁਛ ਦਿੰਦੇ ਨੇ, ਇਉਂ ਨਹੀਂ ਕਰੀਦਾ ਹੁੰਦਾ, ਉਹ ਤਾਂ ਤੇਰੇ ਨਾਲ ਪਿਆਰ ਕਰਦੇ ਨੇ।
ਗੁਰ ਕੋ ਕਹਿਣ ਦਿਓ ਜਿਮ ਕਹੇ ਸਦਾ ਪਾਲਤੇ ਹਮ ਕੋ ਰਹੇ।
ਕਹਿਣ ਦੇ ਮਹਾਰਾਜ ਨੂੰ ਤੈਨੂੰ ਕੀ ਹੁੰਦਾ, ਕਹਿੰਦੇ ਨੇ ਬਚਨ ਸਿਆਣੇ ਗੁੱਸਾ ਨਹੀਂ ਕਰੀਦਾ, ਸ਼ੁਰੂ ਤੋਂ ਲੈ ਕੇ ਆਪਾਂ ਨੂੰ ਦੇਖ ਪਾਲਦੇ ਨੇ ਕਿੰਨਾ ਚਿਰ ਹੋ ਗਿਆ ਤੈਨੂੰ ਆਪਣੀ ਫੌਜ ਵਿਚ ਰੱਖਿਆ ਹੋਇਆ ਤੈਨੂੰ ਕਈ ਕੁਛ ਦਿੰਦੇ ਵੀ ਨੇ ਇਨਾਮ ਵੀ ਦਿੰਦੇ ਨੇ ਤੂੰ ਆਪਣੀ ਰੋਟੀ ਖਾਈ ਜਾ ਮਾਲਕ ਜੋ ਮਰਜ਼ੀ ਕਹੇ ਤੈਨੂੰ ਗੁੱਸਾ ਕਰਨ ਦੀ ਕੀ ਲੋੜ ਹੈ
ਸੁਣ ਕੇ ਰਿਸੋ ਨਾ ਬ੍ਰਿਦ ਬਚ ਕਹੋ ਗੁਰਸੋ ਸੰਦ ਸਦਾ ਸੁਖ ਲੋ
ਜਿਸ ਗੁਰਾਂ ਦੇ ਨਾਲ ਸਦਾ ਸੁਖ ਪਾਇਆ ਅੱਗੇ ਨੂੰ ਪਾ ਸੁਖ ਪਾ ਜੇ ਸਤਿਗੁਰੂ ਜੀ ਤੈਨੂੰ ਕੁਛ ਕਹਿੰਦੇ ਨੇ ਤੂੰ ਅੱਗੋਂ ਹੱਸਦੇ ਮਿੱਠੀ ਗੱਲ ਕਰ ਦਿਆ ਕਰ ਕਿ ਨਹੀਂ ਮਹਾਰਾਜ ਜੀ ਜੋ ਹੋ ਗਿਆ ਸੋ ਹੋ ਗਿਆ ਜੋ ਸਤਿਗੁਰੂ ਕਹਿੰਦੇ ਨੇ ਤੂੰ ਅੱਗੋਂ ਗੁੱਸਾ ਨਾ ਕਰਿਆ ਕਰ ਭਾਵੇਂ ਠੀਕ ਹੈ ਤੂੰ ਪਠਾਣ ਦਾ ਪੁੱਤ ਹੈ ਅਤੇ ਮੇਰਾ ਪੁੱਤ ਮੇਰਾ ਆਸਰਾ ਤੇਰੇ ਆਸਰੇ ਮੈਂ ਵੀ ਰੋਟੀ ਖਾਂਦੀ ਹਾਂ
ਅਲਪ ਬੈਸ ਤੂੰ ਤਰਨ ਨਾ ਭਏ ਚਹੋ ਜੀਵਨ ਆਪਣੋ ਹਿੱਤ ਲਓ
ਹਲੇ ਤੇਰੀ ਉਮਰ ਹੀ ਕੀ ਹੈ ਛੋਟੀ ਉਮਰ ਹੈ 18-20 ਸਾਲ ਹਲੇ ਕੋਈ ਇਹੀ ਜਿਹੀ ਗੱਲ ਨਹੀਂ ਵਿਆਹ ਸ਼ਾਦੀ ਦੀ ਗੱਲ ਨਹੀਂ ਕਲੇ ਹੋਰ ਕਿੰਨੀ ਕੁ ਉਮਰ ਹੈ ਤੇਰੀ ਇੰਨਾ ਗੁੱਸਾ ਕਰਦਾ ਤੂੰ ਇੰਨਾ ਗੁੱਸਾ ਕਰਦਾ ਕਹੀ ਜਾਣ ਮਹਾਰਾਜ ਜੀ ਕਹਿੰਦੇ ਨੇ ਤਾਂ ਕੀ ਗੱਲ ਹੈ
ਜੋ ਸ੍ਰੀ ਗੁਰ ਕੇ ਤੀਰ ਬਿਗਾਰਾ ਸਿੰਘ ਨੇ ਤੁਰਤ ਹੀ ਮਾਰੇ
ਨਾਲੇ ਦੇਖ ਉਹਨਾਂ ਕੋਲ ਕਿੰਨੇ ਸਿੰਘ ਨੇ ਯੋਧੇ ਨੇ ਜਿਹੜੇ ਸਤਿਗੁਰੂ ਮਹਾਰਾਜ ਦੇ ਕੋਲ ਵਿਗਾੜ ਲੈਂਦੇ ਨੇ ਨਾ ਤੇਰੇ ਵਰਗੇ ਕੋਈ ਗੁੱਸੇ ਚ ਆ ਕੇ ਫਿਰ ਸਿੰਘ ਦੇਖ ਲਾ ਉੱਥੇ ਹੀ ਝਟਕਾ ਕਰ ਦੇਣਗੇ ਜਦੇ ਤੈਨੂੰ ਮਾਰ ਦੇਣਗੇ
ਤੁਝਕੋ ਦੇਤ ਦਰਬ ਹਿਤ ਕਰ ਹਸਤ ਹੋਏ ਕੁਛ ਕੋਪ ਨਾ ਧਰ
ਨਾ ਜੋ ਉਹਨਾਂ ਨੇ ਤੈਨੂੰ ਐਂ ਫਸਾਉਣਾ ਹੈ ਪੈਸੇ ਕਿਉਂ ਦਿੰਦੇ ਤੈਨੂੰ ਪੈਸੇ ਦਿੰਦੇ ਆ ਤੈਨੂੰ ਖਿਡਾਉਂਦੇ ਆ ਲਾੜ ਲੜਾਉਂਦੇ ਤੈਨੂੰ ਪਿਆਰ ਕਰਦੇ ਆ ਇਸ ਤਰ੍ਹਾਂ ਨਹੀਂ ਕਰੀਦਾ ਹੁੰਦਾ ਜੇ ਮਹਾਰਾਜ ਸੱਚੇ ਪਾਤਸ਼ਾਹ ਕੁਛ ਕਹਿੰਦੇ ਆ ਤੂੰ ਵੀ ਗੱਲ ਨੂੰ ਟਾਲ ਇੱਧਰ ਉੱਧਰ ਗੱਲ ਕਰ ਪਰ ਕਿਉਂ ਮਾਂ ਨੂੰ ਨਹੀਂ ਪਤਾ ਕਿ ਅੰਦਰ ਇਹਦੇ ਕਾਲਾ ਹੈ ਬਹਾਦਰ ਸ਼ਾਹ ਦੀ ਪ੍ਰੇਰਣਾ ਹੋਈ ਵੀ ਇਸ ਨੂੰ
ਇਤਿਹਾਦਕ ਬਹੁਤੋ ਸਮਝਾਇਓ ਤਉ ਨਾ ਤਿਸਨੇ ਮਨ ਠਹਿਰਾਇਓ
ਇਤਿਹਾਦਕ ਬਹੁਤ ਸਮਝਾਇਆ ਤਾਂ ਵੀ ਉਹਦਾ ਜਿਹੜਾ ਮਨ ਹੈ ਉਹ ਠਹਿਰਦਾ ਨਹੀਂ ਹੈ
ਚਿਤੋਤ ਚਿਤ ਸੁਪਤਿਓ ਪਰ ਰਾਤੇ ਚਿਤ ਮੈਂ ਰੜਕਤ ਉੱਠਤਿਓ ਪ੍ਰਾਤੇ
ਰਾਤ ਨੂੰ ਸੌਣ ਲੱਗਿਆ ਵੀ ਇਹੀ ਚਿਤ ਨਹੀਂ ਕਰਦਾ ਹੈ ਸੁੱਤਿਆਂ ਪਿਆ ਵੀ ਇਹੀ ਚਿਤ ਨਹੀਂ ਕਰਦਾ ਹੈ ਸਵੇਰੇ ਉੱਠਦਿਆਂ ਵੀ ਰੜਕਦੀ ਹੈ ਗੱਲ ਅੰਦਰ ਬਾਰ ਬਾਰ ਜਿਹੜੀ ਸੂਰਮੇ ਨੂੰ ਗੱਲ ਕਹੀ ਜਾਵੇ ਯੋਧੇ ਨੂੰ ਕਹੀ ਜਾਵੇ ਉਹ ਬਾਰ ਬਾਰ ਗੱਲ ਰੜਕਦੀ ਹੈ ਇਹਦੇ ਅੰਦਰ
ਜਨਮ ਪਾਖਿਓ ਬੋ ਬਾਰੀ ਓਤ ਕਪੂਤ ਸੁਣਾਏ ਉਚਾਰੇ
ਮਹਾਰਾਜ ਨੇ ਕਿਹਾ ਉਹਦੇ ਜਨਮ ਦੇ ਉੱਤੇ ਤਰਕਾਰ ਹੈ ਉਹਦੇ ਮੂੰਹ ਦੇ ਉੱਤੇ ਥੁੱਕਾਂ ਪੈਂਦੀਆਂ ਲਾਂਤਾਂ ਪੈਂਦੀਆਂ ਨੇ ਕਪੂਤ ਆ ਉਹ ਜਿਹੜਾ ਆਪਣੇ ਵੱਡਿਆਂ ਦਾ ਬਦਲਾ ਨਹੀਂ ਲੈਂਦਾ
ਪਾਨ ਪਾਨ ਕਰ ਦਿਵਸ ਗੁਜ਼ਾਰਾ ਕਹਿਓ ਦੁਪਹਿਰੋ ਸਮੋ ਨਿਆਰਾ
ਖਾਣ ਪਾਣ ਕਰਕੇ ਦਿਨ ਬਤੀਤ ਕੀਤਾ ਦੁਪਹਿਰਾ ਢਲ ਗਿਆ ਜਦੋਂ ਸਮਾਂ ਦੇਖਿਆ ਸ਼ਾਮ ਦਾ
ਏਕ ਜਾਨ ਦਿਨ ਤੇ ਚੱਲ ਗਏ ਕਰ ਸਲਾਮ ਕੋ ਹੇਰਤ
ਇੱਕ ਪਹਿਰ ਦਿਨ ਬਾਕੀ ਰਹਿੰਦਾ ਸੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਾ ਕਰਕੇ ਸਲਾਮ ਕਰਕੇ ਕੋਲ ਬੈਠਾ ਹੋਇਆ
ਭਾਵੀ ਪ੍ਰੇਰਿਓ ਦਰਸ਼ਨ ਕੀਨ ਸ੍ਰੀ ਪ੍ਰਭ ਕਹਿ ਕਹਿ ਆਦਰ ਦੀਨ
ਭਾਵੀ ਨੇ ਹੁਣ ਪ੍ਰੇਰ ਦਿੱਤਾ ਦਰਸ਼ਨ ਕੀਤਾ ਮਹਾਰਾਜ ਨੇ ਆਉਂਦਿਆਂ ਸਾਰ ਤਾਂ ਆਦਰ ਦੇ ਹੀ ਬਚਨ ਕੀਤੇ ਹਨ
ਨਿੱਟ ਬਿਠਾਏ ਸਰਾਨ ਲਾਗੇ ਖਾਨਨ ਬਾਂਸਨ ਤਜਰਨ ਭਾਗੇ
ਸੋ ਨੇੜੇ ਬਿਠਾ ਕੇ ਸਲਾਹਣ ਲੱਗੇ ਹੋਰ ਬਾਅਦ ਸਾਰੀਆਂ ਗੱਲਾਂ ਕਿ ਜਿਹੜੇ ਖਾਨ ਹੁੰਦੇ ਨੇ ਬੜੇ ਯੋਧੇ ਹੁੰਦੇ ਨੇ ਪਰ ਦੇਖ ਲਓ ਸਿੰਘਾਂ ਦੇ ਅੱਗੇ ਦੌੜ ਕੇ ਖਾਨ ਖੜੇ ਨਹੀਂ ਹੈ ਉਹ ਐਸੀਆਂ ਗੱਲਾਂ ਕਰਦੇ ਹਨ
ਲੜਤੇ ਕਰ ਹੈ ਪ੍ਰਾਣ ਨਾ ਪਿਆਰੇ ਕਟੂ ਬਾਤਨ ਕੋ ਨਹੀਂ ਸਹਾਰੇ
ਉਹ ਪਠਾਨ ਜਿਹੜੇ ਨੇ ਪ੍ਰਾਣਾਂ ਨੂੰ ਪਿਆਰੇ ਨਹੀਂ ਕਰਦੇ ਕੌੜਾ ਬਾਤ ਸਹਾਰਦੇ ਨਹੀਂ ਇਹ ਬੜੇ ਯੋਧੇ ਹੁੰਦੇ ਨੇ
ਕਬੂ ਸਮਾਂ ਉਹ ਚੁੱਕ ਬਣ ਜਾਵੇ ਸ਼ਸਤਰ ਸਭਾ ਮੇ ਰਿਪ ਕੋ ਘਾਵੇ
ਜੇ ਕਦੇ ਸਮਾਂ ਬਣ ਜਾਵੇ ਨਾ ਅਚਾਨਕ ਇਹ ਤਾਂ ਸ਼ਸਤਰ ਲੈ ਕੇ ਭਰੀ ਸਭਾ ਚ ਬੰਦਾ ਵੜ ਦਿੰਦੇ ਨੇ ਪਠਾਣਾਂ ਦੇ ਅੰਦਰ ਬੜੀ ਤਾਕਤ ਹੁੰਦੀ ਹੈ ਇਹਨਾਂ ਦੇ ਅੰਦਰ ਇਹ ਤਾਂ ਬਹੁਤ ਤਕੜੇ ਹੁੰਦੇ ਨੇ ਬਦਲਾ ਲੈਣ ਨੂੰ ਤਾਂ ਬੜੇ ਤਕੜੇ ਹੁੰਦੇ ਤੈਨੂੰ ਹਲੇ ਪਤਾ ਨਹੀਂ ਤੂੰ ਛੋਟਾ ਨਾ ਇਹ ਤਾਂ ਪਠਾਣ ਦਾ ਪੁੱਤ ਹੋਵੇ ਬਦਲਾ ਨਾ ਲਵੇ ਇਹ ਤਾਂ ਬਹੁਤ ਤਕੜਾ ਹੁੰਦਾ ਪਠਾਣ ਦਾ ਪੁੱਤ
ऐसी बातन ते बिरनाए उन चौपड़ को दई विछाए।
इन्होंने गल करके महाराज सच्चे पातशाह प्रेर देने ते चौंपड़ छाउंदे ने महाराज उहदा भरम कढ़ना चाहुंदे ने। एक तो उन्हें कहा असीं शस्त्र नाल पहली बारी वार करके दुश्मन नूं मारदे आ। दूजी ये गल महाराज कहने जी तेरे मन च ना गल लई फिरदा तू भी मैं महाराज नूं मार देंगा, ये मन का भुलेखा दूर कर दे। जे पठान इह जे हुंदे ना सिंह फिर घट नहीं हुंदे, सिंह नाल ही झटका कर देणगे तेरा।
खेलत बाजी नर्द परार कटु बाकन ते तरक उचार।
हुण बाजी खेलदे ने नर्दां पाउंदे ने इक दूजे दे नाल डल सिटदे ने, फिर इहनूं कटु बाक कवड़े बाक जे तिखे तिखे चुभन दिल नूं जाके गुस्सा दवाउण उह बचन करदे ने।
पिता पिता में ले न बदला थूक जन्म ते कायर दिला।
उहदे जन्म ते थुक्कां तरकार जिहड़ा अपने पिता पितामे दा बदला ना लवे।
डरै मरण ते लानत थींदी क्यों जन्मियो जननी ते गिदी।
जिहड़ा जन्म दे के डरदा मरण तों इहा जिहा जिहड़ा गिद्दर गवार जिहड़ा जन्म तों लै के फिर बदला नहीं लै सकदा, कायर बनिया बैठा दुश्मन सामने होवे ते फिर मार ना सके, शस्त्र कोले होवे दुश्मन कल्ला मिल जे फिर ना मार सके, फिर फायदा की है।